सर्व कला समरथ डोलन पे राखो प्रभु नानक जे कर हथ। फिरत फिरत प्रभु आया परया तो शरणाए नानक की प्रभु बेनती अपनी भगती लाए। अब मुक्त हुए तारे ऐसे गुरा तो मन लाले। अब मुक्त हुए तारे ऐसे गुरा तो मन लाले।
Thank you.
कवन 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 गुण कहिए, अंध नहीं किछ पार, लाख 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 कई और है, को है सो विचार। विषम विषम विषमी पहिए, लाल गुनान रुंगार, कौ नानक संतन रस आई है, ज्यों चाट मूंगा मुस्कार। अमृत मुझ तारी ऐसे गुना तो बदवा, संकोच रहे हो या गुरु दरबार पहुंचे हो, ते 96 नंबर फिल्म विश्व गुरमत रूहानी मिशन वालों आत्म मार्ग की लड़ी के अंदर जिस विच आप सारे शिशो तो बनाई जा रही है, कुछ बेनती हैं कि प्रेमी बहुत सारे बेसुरा बोलते हैं, सुर विच बोलन वाले ठीक रहा है, तो जलों फिर बेसुरे बंद आवाज़ ये आँदी है वो फिर गलत हो जाया करती है। सुर च बोलो भावें हेठली चाहे उच्चा बोलो। दूसरा है कि चित बेतियां एकाग्र करो, नेत्रां दे नाल गुरु स्वरूप के दर्शन करो, कन्नां दे नाल बाणी सरवण करो, मन विच निम्रता तारो, शरदा तारो, चित विच एकाग्रता धारण करो, बुद्धि दे नाल विचार करो, अपनी विद्या अपनी जान पछाण अपना ज्ञान थोड़ी देर वास्ते गुरु महाराज के चरणा च अर्पण कर दो। खाली होके जब बैठांगे तो पूरा पूरा रस आएगा। गुरु छेवें पातशाह महाराज नूं गुरसिखां ने पुछया कि पातशाह कीर्तन भी सुनदे आ, रागां विच भी सुनदे आ, उंज भी कथा भी सुनदे आ, पर साडे उत्ते असर क्यों नहीं हुंदा? महाराज कहिंदे प्रेमियो दोई पासी फर्क हुंदा है, 14 गुण वक्ते विच चाहीदे ने, 14 गुण सुनण वाले विच चाहीदे आ, जदों 28 तां इक दूजे नाल रल जांदियां है फिर पूरा पूरा लाभ प्राप्त होया करदा। जे वक्ता पूरा होवे स्रोता जिहड़ा है उहदी बिरती इधर उधर नठी फिरदी है, होर उहदे अंदर नासकता है, समझण दा जतन नहीं करदा वी की बोलिया जा रिहा, बुद्धि नाल उहदी विचार नहीं करदा, कहिंदे फिर असर नहीं होया करदा। अमृत की धारना बरस रही है,
ਪਰ ਜੇ ਬੋਤਲ ਦਾ ਮੂੰਹ ਟੇਪ ਦੇ ਥੱਲੇ ਸਿੱਧਾ ਨਹੀਂ ਹੈ, ਆਲੇ ਦੁਆਲੇ ਹਿੱਲੀ ਜਾਂਦੀ ਹੈ, ਫਿਰ ਉਹਦੇ 'ਚ ਅੰਮ੍ਰਿਤ ਦੀ ਬੂੰਦ ਨਹੀਂ ਪਿਆ ਕਰਦੀ। ਇਸੇ ਤਰ੍ਹਾਂ ਬਖਸ਼ਿਸ਼ਾਂ ਤਾਂ ਅਕਾਲ ਪੁਰਖ ਤੋਂ ਹੋ ਰਹੀਆਂ ਨੇ, ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਪਰ ਸਾਡੀ ਵਿਰਤੀ ਜੋ ਹੈ ਮੱਥਾ ਟੇਕਣ ਵਾਲਿਆਂ ਨੂੰ ਦੇਖਣ ਵਾਲੀ, ਇੱਧਰ ਉੱਧਰ ਦੇਖਣ ਵਾਲੀ, ਪੁਰਨੇ ਕਰਨ ਵਾਲੀ, ਉਹ ਫਿਰ ਪੂਰੀ ਤਰ੍ਹਾਂ ਸਮਝ ਨਹੀਂ ਸਕਿਆ ਕਰਦੇ। ਸੋ ਇਹ ਇੱਕ ਵਿਚਾਰ ਲਗਾਤਾਰ ਚੱਲ ਰਹੀ ਹੈ। ਜਿਹੜੇ ਪ੍ਰੇਮੀ ਪਹਿਲੇ ਦੀਵਾਨਾਂ 'ਚ ਆਏ ਨੇ ਉਹਨਾਂ ਨੂੰ ਪਤਾ ਵੀ ਪਿੱਛੇ ਕੀ ਗੱਲ ਹੋ ਰਹੀ ਸੀ। ਸੰਖੇਪ ਦੇ ਵਿੱਚ, ਇੱਕ ਲਾਹੌਰ ਦੇ ਅੰਦਰ ਪ੍ਰੇਮੀ ਰਹਿੰਦਾ ਸੀ, ਉਹਦੇ ਮਨ ਵਿੱਚ ਬੜੀ ਖੁਆਇਸ਼ ਸੀ ਕਿ ਮੈਂ ਕਿਸੇ ਤਰ੍ਹਾਂ ਉਸ ਪਦ ਨੂੰ ਪ੍ਰਾਪਤ ਕਰਾਂ ਜਿਹਦੇ ਬਾਰੇ ਸਾਧੂ ਮਹਾਂਪੁਰਸ਼ ਇਸ਼ਾਰਾ ਕਰਦੇ ਹਾਂ ਕਿ ਸਭ ਤੋਂ ਸ੍ਰੇਸ਼ਟ ਪਦ ਸੰਸਾਰ ਦੇ ਅੰਦਰ ਉਹ ਹੈ ਜਿਸ ਨੂੰ ਅਵਿਨਾਸ਼ੀ ਖੇਮ ਚਾਹੁੰਦੇ ਕਹਿੰਦੇ। ਅਤੇ ਮੈਨੂੰ ਤਾਂ ਮੇਰੇ ਹਿਰਦੇ 'ਚ ਤਾਂ ਅਜੇ ਸ਼ਾਂਤੀ ਆਈ ਨਹੀਂ, ਕੋਈ ਕਸਰ ਹੈ। ਸੋ ਗੁਰੂ ਨਾਨਕ ਪਾਤਸ਼ਾਹ ਨੇ ਐਸਾ ਕੌਤਕ ਰਚਿਆ ਕਿ ਇੱਕ ਪ੍ਰੇਮੀ ਗਰੀਬ ਹੈ, ਕਹਿਣ ਲੱਗਿਆ ਪਾਤਸ਼ਾਹ ਮੇਰੇ ਕੋਲ ਵਿਆਹ ਕਰਨ ਦਾ ਸਾਮਾਨ ਨਹੀਂ, ਲੜਕੀ ਜਵਾਨ ਹੁੰਦੀ ਜਾ ਰਹੀ ਹੈ, ਜਿਸ ਘਰ ਦੇ ਅੰਦਰ ਲੜਕੀ ਜਵਾਨ ਹੋਵੇ, ਸਿਰ ਦੇ ਉੱਤੇ ਦੁਸ਼ਮਣ ਹੋਵੇ, ਕਰਜ਼ਾ ਦੇਣਾ ਹੋਵੇ ਅਤੇ ਬਿਮਾਰੀ ਹੋਵੇ, ਚਾਰ ਬੰਦਿਆਂ ਨੂੰ ਨੀਂਦ ਨਹੀਂ ਆਇਆ ਕਰਦੀ, ਟੂਣੀਆਂ ਖਾ ਕੇ ਵੀ ਨੀਂਦ ਮਸਾਂ ਹੀ ਆਉਂਦੀ ਹੈ। ਪਾਤਸ਼ਾਹ ਮੇਰੇ ਮਨ ਦੇ ਅੰਦਰ ਬਹੁਤ ਕਲਪਨਾ ਛਿੜੀ ਹੋਈ ਹੈ, ਭਜਨ ਨਹੀਂ ਮੈਂ ਕਰ ਸਕਦਾ, ਕੋਈ ਕਿਰਿਆ ਕਰਮ ਨਹੀਂ ਕਰ ਸਕਦਾ, ਮੇਰੇ 'ਤੇ ਕਿਰਪਾ ਕਰੋ। ਅਤੇ ਮੈਂ ਆਪਦਾ ਦਾਨੀ ਸਵਾਸ ਸੁਣਿਆ ਕਿ ਆਪ ਵੰਡਦੇ ਹੀ ਜਾਂਦੇ ਹੋ, ਵੰਡਦੇ ਹੀ ਜਾਂਦੇ ਹੋ, ਲੈਂਦੇ ਨਹੀਂ ਕਿਸੇ ਤੋਂ, ਤੇਰਾ ਤੇਰਾ ਕਹਿ ਕੇ ਧੜੀਆਂ ਦੀਆਂ ਧੜੀਆਂ ਉਲਟਾਉਂਦੇ ਜਾਂਦੇ ਹੋ, ਤੇਰਾ ਤੋਂ ਕਦੇ ਚੌਦੇ ਨਹੀਂ ਹੁੰਦੇ, ਕਿਰਪਾ ਕਰੋ ਮੇਰੇ ਵੀ ਚਿੱਠੇ ਤਾਰ ਦਿਓ। ਮਹਾਰਾਜ ਨੇ ਭਾਈ ਕਬੀਰ ਸਿੰਘ ਨੂੰ ਬੁਲਾਇਆ, ਕਹਿੰਦੇ ਐਂ ਕਰ, ਲਿਖ ਲੈ ਸਮਾਨ, ਲਿਸਟ ਬਣਾ ਲਈ, ਲਾਹੌਰ ਚਲਿਆ ਜਾ, ਪਰ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਸੋ ਇਸੇ ਤਰ੍ਹਾਂ ਹੁਕਮ ਮੰਨ ਕੇ ਜਦ ਗਿਆ ਭਾਈ ਮਨਸੁਖ, ਉੱਥੇ ਦਾ ਚੰਗਾ ਵਪਾਰੀ, ਉਹਦੇ ਕੋਲ ਜਾ ਕੇ ਸਾਰੀ ਗੱਲ ਲਿਖਾਈ, ਸਾਰੇ ਸਮਾਨ ਦੀ ਲਿਸਟ ਲਿਖਾਈ, ਅਤੇ ਨਾਲ ਇਹ ਕਿਹਾ ਵੀ ਇੱਕ ਚੂੜਾ ਚਾਹੀਦਾ ਹੈ। ਉਹ ਕਹਿਣ ਲੱਗਿਆ ਪ੍ਰੇਮੀਆਂ, ਹੋਰ ਤਾਂ ਸਭ ਕੁਛ ਹੁਣੇ ਹੀ ਤਿਆਰ ਹੈ, ਇੱਕ ਘੰਟੇ ਦੇ ਅੰਦਰ ਅੰਦਰ ਮੈਂ ਤੋਲ ਦਿੰਦਾ। ਇੱਕ ਤਾਂ ਤੂੰ ਕਵੇਲੇ ਆਇਆ, ਥੋੜ੍ਹੀ ਦੇਰ ਨੂੰ ਦਿਨ ਛਿਪ ਜਾਣਾ, ਅਤੇ ਰਾਤ ਨੂੰ ਕੋਈ ਕੰਮ ਨਹੀਂ ਹੋਣਾ, ਚੂੜੇ ਬਣਨ ਨੂੰ ਦੋ ਦਿਨ ਲੱਗਣੇ, ਉਹ ਤੈਨੂੰ ਦੋ ਰਾਤਾਂ ਇੱਥੇ ਰਹਿਣਾ ਪੈਣਾ। ਕਹਿਣ ਲੱਗਿਆ ਸੇਠ ਜੀ, ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ, ਜੇ ਮੈਂ ਰਹਾਂ ਤਾਂ ਮੇਰਾ ਜਨਮ ਮਰਨ ਵਿਗੜ ਜਾਏਗਾ। ਹੈਰਾਨ ਹੋ ਗਿਆ, ਚੌਂਕ ਉੱਠਿਆ, ਕਹਿਣ ਲੱਗਿਆ ਹੈ, ਹਾਕਮ ਦਾ ਜੇ ਨੌਕਰ ਹੋਵੇ ਕਿਸੇ ਦਾ ਤਾਂ ਇਹ ਕਹਿ ਸਕਦਾ ਕਿ ਮੇਰਾ ਜਨਮ ਵਿਗੜ ਜਾਏਗਾ, ਨੌਕਰੀ 'ਚੋਂ ਕੱਢ ਦਿੱਤਾ ਜਾਵਾਂਗਾ, ਪਰ ਇਹ ਜਨਮ ਮਰਨ ਲੋਕ ਪ੍ਰਲੋਕ ਦੋਏ ਕਹਿੰਦਾ, ਪ੍ਰਲੋਕ ਵਿਗਾੜਨ ਵਾਲਾ ਕੌਣ ਹੈ ਸੰਸਾਰ 'ਚ? ਅੱਜ ਕਹਿਣ ਲੱਗਿਆ ਤੂੰ ਨਵਾਬ ਦਾ ਨੌਕਰ ਹੈ, ਦੌਲਤ ਖਾਨ ਲੋਧੀ ਦਾ? ਕਹਿੰਦਾ ਨਹੀਂ, ਉਹਦਾ ਹੁੰਦਾ ਮੈਨੂੰ ਕੋਈ ਫਿਕਰ ਨਹੀਂ ਸੀ, ਦੋ ਰਾਤਾਂ ਦੀਆਂ ਵੀ ਤਿੰਨ ਰਹਿ ਲੈਂਦਾ, ਕੋਈ ਬਾਤ ਨਹੀਂ ਸੀ। ਕਹਿੰਦੇ ਫਿਰ ਕੋਈ ਹੈ ਐਸਾ ਸੰਸਾਰ ਦੇ ਅੰਦਰ ਜਿਹਦੇ ਹੁਕਮ ਅਦੂਲੀ ਕਰਨ ਦੇ ਨਾਲ ਜਨਮ ਮਰ ਵਿਗੜ ਜਾਵੇ? ਕਹਿਣ ਲੱਗੇ ਹਾਂ, ਸੰਸਾਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੋ ਆਪ ਕਿਰਤ ਕਰਦੇ ਨੇ, ਮੋਦੀ ਦਾ ਕੰਮ ਕਰ ਰਹੇ ਨੇ ਅਤੇ ਨਾਲ ਦੀ ਨਾਲ ਸੰਸਾਰ ਦਾ ਉਧਾਰ ਕਰ ਰਹੇ ਨੇ, ਅਤੇ ਉਹਨਾਂ ਦਾ ਹੁਕਮ ਹੈ ਕਿ ਇੱਕ ਰਾਤ ਤੋਂ ਵੱਧ ਨਹੀਂ ਰਹਿਣਾ। ਬੜਾ ਇੰਟਰਸਟਿਡ ਹੋ ਗਿਆ, ਕਹਿਣ ਲੱਗਿਆ ਐਸਾ ਹੈ ਕੋਈ? ਲੇਕਿਨ ਮੈਂ ਤਾਂ ਖੋਜ ਕਰਕੇ ਥੱਕ ਗਿਆ, ਕਹਿਣ ਵਾਲੇ ਹੀ ਮਿਲਦੇ ਨੇ, ਰਹਿਣੀ ਵਾਲਾ ਕੋਈ ਨਹੀਂ ਮਿਲਦਾ, ਜਿਹੜਾ ਕੁਛ ਮੂੰਹ 'ਚੋਂ ਕਹਿ ਰਿਹਾ ਉਹਦੇ 'ਤੇ ਪਹਿਰਾ ਦੇਣ ਵਾਲਾ ਕੋਈ ਨਹੀਂ ਮਿਲਦਾ। ਜਦ ਮੈਂ ਨੇੜੇ ਹੋ ਕੇ ਦੇਖਦਾ, ਪਖੰਡ ਹੈ, ਮਾਇਆ ਦਾ ਲਾਲਚ ਹੈ, ਧੋਖਾ ਹੈ, ਫਰੇਬ ਹੈ, ਛਾਲ ਹੈ, ਨਿਰਾ ਭੇਖ ਹੈ, ਅਤੇ ਮੈਂ ਤਾਂ ਕੋਈ ਦੇਖਿਆ ਨਹੀਂ। ਕਹਿਣ ਲੱਗੇ ਭਾਈ ਮਨਸੁਖ ਜੀ, ਜਦੋਂ ਦੇਖ ਲਓਗੇ ਪਤਾ ਲੱਗ ਜਾਏਗਾ। ਕਹਿੰਦੇ ਨਹੀਂ, ਮੇਰਾ ਮਨ ਨਹੀਂ ਮੰਨਦਾ ਬਈ ਅੱਜ ਕਲਯੁੱਗ ਦੇ ਅੰਦਰ ਵੀ ਕੋਈ ਹੈ ਐਸਾ ਜਿਹੜਾ ਸੱਚਾ ਹੋਵੇ। ਕਹਿਣ ਲੱਗੇ ਪ੍ਰੇਮੀਆਂ, ਮੇਰੇ ਸਤਿਗੁਰੂ ਵੀ ਇਸੇ ਤਰ੍ਹਾਂ ਨਾਲ ਫਰਮਾਨ ਕਰਦੇ ਆ, ਸਾਰੇ ਕੂੜਦਾ ਹੋ ਗਿਆ ਸਤਿ ਸੰਸਾਰ ਦੇ ਅੰਦਰ ਕਰੂ ਆਉਣ ਦੇ ਨਾਲ ਕੂੜ ਦਾ ਵਰਤਾਰਾ ਹੋ ਗਿਆ, ਇਹ ਬੇਤਾਲ ਭੂਤਨਾ ਹੋ ਗਿਆ, ਬੰਦਾ ਅਸੂਲ ਤੋਂ ਬਾਹਰ ਹੋ ਗਿਆ, ਨਾ ਸਮਾਜ ਦੀ ਬਾਤ ਮੰਨਦਾ, ਨਾ ਧਰਮ ਦੀ ਮੰਨਦਾ, ਨਾ ਮਾਂ ਬਾਪ ਦੀ ਮੰਨਦਾ, ਨਾ ਕਿਸੇ ਦੀ ਮੰਨਦਾ, ਬੇਤਾਲਾ ਹੋ ਕੇ ਘੁੰਮ ਰਿਹਾ, ਫੇਤ ਸ਼ੇਖ ਹੋ ਗਿਆ, ਕਦੇ ਕਿਸੇ ਨੂੰ ਮੱਥੇ ਟੇਕਦਾ, ਕਦੇ ਕਿਸੇ ਨੂੰ ਟੇਕਦਾ। ਕਹਿੰਦੇ ਦਾਣਾ ਇੱਕ ਹੋਵੇ ਤਾਂ ਕੁਛ ਪੈਦਾ ਹੋ ਸਕਦਾ, ਜਦੋਂ ਫੇਤ ਛੇਕ ਹੋਇਆ ਹੋਇਆ ਦਾਲ ਤਾਂ ਜੰਮਿਆ ਨਹੀਂ ਕਰਦੀ। ਸੋ ਦਾਲ ਵਰਗਾ ਮਨ ਹੋ ਗਿਆ, ਬੇਅੰਤ ਦੇਵੀ ਦੇਵਤਾ, ਬੇਅੰਤ ਕਬਰਾਂ, ਮੜੀਆਂ ਮਸਾਣੀਆਂ, ਪਤਾ ਹੀ ਨਹੀਂ ਕਿੰਨਿਆਂ ਕੁ ਨੂੰ ਮੰਨਣ ਲੱਗ ਗਿਆ। ਹੁਣ ਕਿਹਦੇ ਨਾਲ ਪਿਆਰ ਪਾਊ ਇੰਨਿਆਂ 'ਚੋਂ? ਪਿਆਰ ਤਾਂ ਹਮੇਸ਼ਾ ਇੱਕ ਨਾਲ ਹੁੰਦਾ, ਇੱਕ ਨਾਲ ਪੈ ਜੇ ਸਾਰੇ ਸੰਸਾਰ ਨਾਲ ਪੈ ਜਾਂਦਾ। ਜੇ ਇੱਕ ਸੱਜਣ ਸਭ ਸੱਜਣਾ, ਇੱਕ ਬੈਰੀ ਸਭ ਵਾਰ। ਸੋ ਕਹਿਣ ਲੱਗੇ ਭਾਈ ਵਜੀਰਤ ਕਿ ਭਾਈ ਮਨਸੁਖ ਜੀ, ਮੇਰੇ ਸਤਿਗੁਰੂ ਵੀ ਇਹੀ ਬਾਤ ਕਹਿੰਦੇ ਨੇ ਕਿ ਸੱਚ ਨਹੀਂ ਦਿਸ ਰਿਹਾ ਕਿਸੇ ਥਾਂ 'ਤੇ। ਕਾਲਾ ਹੀ ਕੁੱਤੇ ਮੂੰਹੀ ਖਾਜ ਹੋਆ ਮਰਦਾਰ ਗੁਸਾਈ, ਕੁੱਤੇ ਮੂੰਹੀ ਆ ਗਈ ਅਤੇ ਮੁਰਿਆ ਮਰੀਆਂ ਹੋਈਆਂ ਚੀਜ਼ਾਂ, ਬੇਹੱਕੀਆਂ ਚੀਜ਼ਾਂ ਜਿਹੜੀਆਂ ਨੇ ਉਹ ਮਨੁੱਖ ਦਾ ਖੁਰਾਕ ਬਣ ਗਈ, ਖਾਜ ਬਣ ਗਿਆ। ਅਤੇ ਕੀ ਚੇਲੇ, ਕੀ ਗੁਰੂ, ਕੀ ਗਿਆਨ ਕਰਨ ਵਾਲੇ, ਕੀ ਪੜ੍ਹਾਉਣ ਵਾਲੇ, ਕਹਿੰਦੇ ਸਾਰੇ ਹੀ ਹਿੱਲ ਗਏ ਨੇ ਅਤੇ ਸਾਰੇ ਹੀ ਹਨੇਰੇ ਵਿੱਚ ਤੱਕੇ ਜਾ ਕੇ ਹੱਥ ਪੈਰ ਮਾਰ ਰਹੇ ਨੇ, ਕਿਸੇ ਨੂੰ ਕੋਈ ਰਾਹ ਨਹੀਂ ਟੱਪ ਰਿਹਾ। ਦੂਸਰਾ ਜੋ ਸ਼ਾਸਕ ਹੈ ਮੌਕੇ ਦਾ, ਹਕੂਮਤ ਕਰਨ ਵਾਲਾ, ਕਹਿੰਦੇ ਉਹਨਾਂ ਨੇ ਲੱਭ ਅਤੇ ਪਾਪ ਦਾ ਬੁਰਕਾ ਪਹਿਨ ਲਿਆ। ਲੱਭ ਦੇ ਨਾਲ ਸਭ ਕੁਛ ਕਹਿੰਦੇ ਨੇ ਕਿ ਸਾਡੇ ਪੱਲੇ ਹੀ ਆ ਜਾਵੇ, ਇਹ ਗਰੀਬ ਹੈ ਚਾਹੇ ਕਿੰਨਾ ਹੀ ਗਰੀਬ ਹੈ, ਜ਼ਮੀਨ ਗਹਿਣੇ ਕਰੇ, ਆਪ ਗਹਿਣੇ ਹੋਵੇ, ਬਾਲ ਬੱਚਿਆਂ ਨੂੰ ਗਹਿਣੇ ਕਰੇ, ਪਰ ਸਾਡੀ ਜੋ ਮੁਕਰਰ ਕੀਤੀ ਹੋਈ ਰਿਸ਼ਵਤ ਹੈ ਉਹ ਇਹਨੂੰ ਦੇਣੀ ਹੋ ਪਏਗੀ, ਚਾਹੇ ਕਿੰਨਾ ਹੀ ਹੈ। ਹੁਣ ਵੀ ਇਸੇ ਤਰ੍ਹਾਂ ਅਹਿਸਾਸ ਨਹੀਂ ਜੀ, ਬਹੁਤਾ ਫਰਕ ਨਹੀਂ, ਉਦੋਂ ਵੀ ਜ਼ਿਆਦੇ ਆ ਅੱਜ ਕੱਲ੍ਹ, ਜ਼ਮਾਨਾ ਹੇਠਾਂ ਨੂੰ ਤੁਰਿਆ ਜਾ ਰਿਹਾ। ਇੱਕ ਬੱਚਾ ਪੜ੍ਹਦਾ, ਨੰਬਰ ਲੈਂਦਾ, ਨੌਕਰੀ ਵਾਸਤੇ ਜਾਂਦਾ, ਉਦਾਸ ਹੋ ਜਾਂਦਾ ਕਿ ਮੇਰੇ ਮਾਂ ਬਾਪ ਗਰੀਬ ਨੇ, ਮੈਨੂੰ ਤਾਂ ਪੜ੍ਹਾਇਆ ਵੀ ਦੂਸਰਿਆਂ ਨੇ, ਪੈਸੇ ਦੇ ਦੇ ਕੇ ਆਇਆ। ਕਾਕਾ ਉਦਾਸ ਕਿਉਂ ਹੈ? ਕਹਿੰਦੇ ਜੀ ਉਹ ਤਾਂ 50,000 ਰੁਪਈਆ ਮੰਗਦੇ ਨੇ, ਨੰਬਰਾਂ ਨੂੰ ਦੇਖਦੇ ਹੀ ਨਹੀਂ ਹੈ, ਗਿਣਦੇ ਹੀ ਨਹੀਂ ਹੈ, 1,00,000 ਰੁਪਈਆ ਮੰਗਦੇ ਹੈ। ਦਾਖਲ ਹੋਣ ਵਾਸਤੇ ਜਾਂਦਾ, ਪਹਿਲਾਂ ਕਹਿੰਦੇ ਆ ਸਕੂਲਾਂ ਕਾਲਜਾਂ ਵਾਲੇ ਵੀ 1,00,000 ਰੁਪਈਆ ਲਿਆ ਡਾਕਟਰੀ 'ਚ ਰੱਖ ਲਾਂਗੇ, 1,00,000 ਰੁਪਈਆ ਲਿਆ ਇੰਜੀਨੀਅਰਿੰਗ 'ਚ ਰੱਖ ਲਾਂਗੇ। ਉਹ ਦੇਸ਼ ਦਾ ਬਣੂ ਕੀ ਜਿੱਥੇ ਪੈਸੇ ਨਾਲ ਗੱਲ ਚੱਲਦੀ ਹੈ, ਜਿੱਥੇ ਕਾਬਲੀਅਤ ਨੂੰ ਕੋਈ ਪੁੱਛੇ ਨਹੀਂ ਰਿਹਾ, ਅਧੋਗਤੀ ਹੋਇਆ ਕਰਦੀ ਹੈ। ਮਹਾਰਾਜ ਕਹਿੰਦੇ ਐਸੀ ਅਧੋਗਤੀ ਜਦ ਵੱਧ ਜਾਵੇ ਫਿਰ ਅਚੇਤਪੁਣਾ ਆ ਜਾਂਦਾ, ਅਚੇਤਪੁਣਾ ਆਉਣ ਦੇ ਨਾਲ ਫਿਰ ਕਹਿੰਦੇ ਖੁਆਰੀ ਸ਼ੁਰੂ ਹੋ ਜਾਇਆ ਕਰਦੀ ਹੈ। ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਹੋਏ ਖੁਆਰੀ, ਕਰੈਕਟਰ ਹਿੱਲ ਜਾਂਦਾ ਕੌਮ ਦਾ। ਅਤੇ ਮਹਾਰਾਜ ਕਹਿੰਦੇ ਭਾਈ ਸ਼ਾਸਕ ਵੀ ਜਿਹੜਾ ਹੈ ਉਹ ਲੱਭ ਦਾ ਰੂਪ ਬਣ ਗਿਆ, ਇੱਕ ਰਾਜਾ ਬਣ ਗਿਆ ਅਤੇ ਪਾਪ ਵਾਲਾ ਰਾਜਾ ਬਣ ਗਿਆ, ਲੱਭ ਵਾਲਾ ਵਜ਼ੀਰ ਬਣ ਗਿਆ। ਜਿਹੜੇ ਬਾਕੀ ਦੇ ਨੇ ਨਾਇਬ ਨੇ, ਮਤਹਿਤ ਕੰਮ ਕਰ ਰਹੇ ਨੇ, ਸਰਦਾਰ ਨੇ, ਕਹਿੰਦੇ ਝੂਠ ਸਰਦਾਰ ਬਣ ਗਿਆ, ਆਫਿਸਰ ਬਣ ਗਿਆ। ਜਿਹੜੇ ਵਜ਼ੀਰ ਨੇ ਕਾਮ ਵਾਲੇ ਬਣ ਗਏ। ਰਈਅਤ ਜਿਹੜੀ ਹੈ ਇਹ ਸਾਰੀ ਅਗਿਆਨੀ ਹੋ ਗਈ, ਇਹਨਾਂ ਨੂੰ ਕੋਈ ਪਤਾ ਨਹੀਂ ਹੈ ਵੀ ਸਾਡਾ ਰਾਈਟ ਕੀ ਹੈ, ਅਸੀਂ ਕਿੱਥੇ ਖੜਨਾ ਹੈ, ਸਾਡਾ ਕੀ ਫਰਜ਼ ਹੈ ਅਤੇ ਰਾਜੇ ਦਾ ਕੀ ਫਰਜ਼ ਹੈ। ਆਪਣੇ ਫਰਜ਼ ਤੋਂ ਇਹ ਚੋਰ ਹੋ ਗਈ, ਕਹਿੰਦੇ ਸਾਰਾ ਹਨੇਰਾ ਹੀ ਹਨੇਰਾ ਹੋ ਗਿਆ। ਅਤੇ ਲਵ ਪਾਪ ਤੋਂ ਇਹ ਰਾਜਾ ਮੈਂ ਤਾਂ ਕੂੜ ਹੋਵਾਂ ਸਿਕਦਾਰ, ਇਸ ਤਰ੍ਹਾਂ ਨਾਲ ਫਰਮਾਨ ਕਰ ਰਿਹਾ। ਲਵ ਪਾਪ ਦਾ ਰਾਜ ਜਗ ਹੋ ਗਿਆ, ਕੂੜ ਸਿਕਦਾਰ ਬਣਿਆ। ਪਾਪ ਦਾ ਰਾਜ ਜਗ ਹੋ ਗਿਆ, ਕੂੜ ਸਿਕਦਾਰ ਬਣਿਆ। ਤੇਰਾ ਅਨੁਭਵ ਵੀ ਠੀਕ ਹੈ। ਮੇਰੇ ਸਤਿਗੁਰੂ ਵੀ ਇਸੇ ਤਰ੍ਹਾਂ ਕਹਿੰਦੇ ਆ ਕਿ ਭਾਈ ਕਾਲ ਪੈ ਗਿਆ, ਪਰਮੇਸ਼ਰ ਦੇ ਰਸਤੇ ਤੇ ਕੋਈ ਚੱਲ ਨਹੀਂ ਰਿਹਾ, ਨਾ ਰਾਜਾ ਚੱਲ ਰਿਹਾ ਨਾ ਪ੍ਰਜਾ ਚੱਲ ਰਹੀ ਹੈ। ਧਰਮ ਦੇ ਚਾਰ ਪੈਰ ਹੁੰਦੇ ਨੇ, ਚਾਰੇ ਹੀ ਟੁੱਟ ਗਏ। ਰਾਜਾ ਹੋਇਆ ਕਰਦਾ, ਤੀਰਥ ਹੋਇਆ ਕਰਦਾ, ਵਿਦਵਾਨ ਸ਼ਾਸਤਰ ਹੋਇਆ ਕਰਦਾ, ਵਿਦਵਾਨ ਪੁਰਸ਼ ਤੇ ਸ਼ਾਸਤਰ ਤੇ ਸਾਧੂ ਸੰਤ ਹੁੰਦੇ। ਕਹਿੰਦੇ ਹਰ ਥਾਂ ਦੇ ਉੱਤੇ ਮਿਲਾਵਟ ਆ ਗਈ, ਰਾਜਾ ਆਪਣੇ ਧਰਮ ਤੋਂ ਹਿੱਲ ਗਿਆ, ਪ੍ਰਜਾ ਆਪਣੇ ਧਰਮ ਤੋਂ ਹਿੱਲ ਗਿਆ, ਤੀਰਥ ਪੋਲਿਊਟ ਹੋ ਗਏ, ਪਾਪ ਹੋਣੇ ਸ਼ੁਰੂ ਹੋ ਗਏ ਤੀਰਥਾਂ ਦੇ, ਕੋਈ ਉਹਦੀ ਪਵਿੱਤਰਤਾ ਕਾਇਮ ਨਹੀਂ ਰਹੀ। ਜੋ ਧਰਮ ਸ਼ਾਸਤਰ ਨੇ ਉਹਦੇ ਅਰਥਾਂ ਦੇ ਅਨਰਥ ਕਰਕੇ ਮਰਜ਼ੀ ਦੇ ਮੁਤਾਬਕ ਕਰ ਦਿੱਤੇ। ਕਹਿਣ ਲੱਗੇ ਲੱਭ ਰਾਜਾ ਬਣ ਗਿਆ ਅਤੇ ਜਿਹੜਾ ਵਜ਼ੀਰ ਆ ਉਹ ਪਾਪ ਬਣ ਗਿਆ, ਲੱਭ ਪਾਪ ਤੋਂ ਹੀ ਰਾਜਾ ਮਹਿਤਾ ਕੂੜੋ ਆ ਸਿਕਦਾਰ। ਜਿਹੜੇ ਹਕੂਮਤ ਕਰਨ ਵਾਲੇ ਨੇ ਉਹ ਸਾਰਿਆਂ ਨੇ ਝੂਠ ਦਾ ਬੁਰਕਾ ਪਹਿਨ ਲਿਆ। ਕਾਮਨੇਵ ਸਦ ਪੁੱਛੀ ਹੈ, ਜਿਹੜੇ ਵਜ਼ੀਰ ਨੇ ਨਾਇਬ ਨੇ ਕਹਿੰਦੇ ਉਹ ਵੀ ਆਪਣੀਆਂ ਕਾਮਨਾ ਦੇ ਅਧੀਨ ਹੋ ਗਏ, ਬਹਿ ਬਹਿ ਕਰੇ ਵਿਚਾਰ, ਜਿਹੜੀ ਰਈਅਤ ਹੈ ਉਹ ਅੰਨੀ ਹੋ ਗਈ, ਨਾ ਪਰਮੇਸ਼ੁਰ ਦਾ ਪਤਾ ਹੈ ਨਾ ਆਪਣੇ ਅਧਿਕਾਰਾਂ ਦਾ ਪਤਾ ਹੈ, ਅਤੇ ਅੰਨੀ ਹੋਈ ਨੂੰ ਕੋਈ ਰਾਹ ਨਹੀਂ ਲੱਭ ਰਿਹਾ। ਪਾਏ ਭਰੇ ਮੁਰਦਾਰ ਗਿਆਨੀ ਨੱਚੇ ਬਾਜੇ ਵਾਵੇ ਰੂਪ ਕਰੇ ਸੀਗਾ। ਗਿਆਨੀ ਪੁਰਸ਼ ਜਿਹੜੇ ਨੱਚਣ ਵਾਲੇ ਨੇ, ਨਾਟਕ ਕਰਨ ਵਾਲੇ, ਉਹਨਾਂ ਨੂੰ ਗਿਆਨੀ ਕਹਿੰਦੇ ਨੇ। ਗਿਆਨੀ ਉਹ ਹੁੰਦਾ ਜਿਹਨੂੰ ਬ੍ਰਹਮ ਦੀ ਵਿਚਾਰ ਦਾ ਨਿਰਣਾ ਹੋਵੇ। ਕਹਿੰਦੇ ਹੁਣ ਨੱਚਣ ਵਾਲਿਆਂ ਨੂੰ, ਬੋਲਣ ਵਾਲਿਆਂ ਨੂੰ ਗਿਆਨੀ ਕਹਿੰਦੇ ਨੇ, ਬਾਜੇ ਵਜਾਉਂਦੇ ਨੇ ਅਤੇ ਸ਼ਿੰਗਾਰ ਬਣਾਉਂਦੇ ਨੇ, ਨਾਟਕ ਕਰਦੇ ਨੇ, ਰੂਪ ਧਾਰੀਏ ਬਣਦੇ ਨੇ, ਰਾਸਾਂ ਪਾਉਂਦੇ ਨੇ, ਉੱਚੇ ਕੂਕੇ ਵਾਧਾ ਗਾਵੇ, ਉੱਚੀ ਉੱਚੀ ਕੂ ਕੂ ਕੇ ਗਾਉਂਦੇ ਨੇ, ਆਤਮ ਰਸ ਦੀ ਕੋਈ ਪ੍ਰਭੂ ਦੀ ਬਾਤ ਨਹੀਂ ਗਾਉਂਦੇ, ਯੋਧਿਆਂ ਦੀਆਂ ਗੱਲਾਂ ਕਰਦੇ, ਲੜਾਈਆਂ ਦੀਆਂ, ਝਗੜਿਆਂ ਦੀਆਂ, ਫਸਾਦਾਂ ਦੀਆਂ ਇਹ ਗਾ ਰਹੇ ਨੇ, ਦੱਸੋ ਕਿੱਥੋਂ ਸ਼ਾਂਤੀ ਆ ਜਾਵੇ। ਬਾਕੀ ਜਿਹੜੇ ਦੂਸਰੇ ਨੇ ਉਹ ਹੁਜਤਾਂ ਦੇ ਵਿੱਚ ਪਏ ਹੋਏ ਨੇ, ਹਿਕਮਤਾਂ ਦੇ ਵਿੱਚ ਪਏ ਨੇ, ਗਰਕ ਹੋਏ ਨੇ, ਪ੍ਰੇਮਾ ਭਗਤੀ ਦਾ ਕਿਤੇ ਨਾਮ ਨਿਸ਼ਾਨ ਨਹੀਂ ਰਿਹਾ। ਅਤੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ ਕਿ ਅਸੀਂ ਰੂਹਾਨੀ ਰਾਹ ਦੱਸਦੇ ਹਾਂ, ਮਹਾਰਾਜ ਕਹਿੰਦੇ ਉਹ ਤਾਂ ਬਾਹਰੇ ਬਾਹਰ ਰਹਿ ਗਏ, ਅੰਤਰਮੁਖ ਬਿਰਤੀ ਨਹੀਂ ਕਿਸੇ ਦੀ ਵੀ ਹੋ ਰਹੀ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁਤ ਤੀਰਥ ਭਵਿਆ ਤੇਤੋ ਲਵਿਆ, ਬਹੁਤ ਭੇਖ ਕੀਆ ਦੇਹੀ ਦੁੱਖ ਦੀਆ ਭੇਖ ਕਰੀ ਫਿਰਦੇ। ਕਿਸੇ ਨੇ ਕੋਈ ਭੇਖ ਬਣਾਇਆ ਹੋਇਆ, ਕਿਸੇ ਨੇ ਕੋਈ ਭੇਖ ਬਣਾਇਆ, ਆਮ ਸਮਾਜ ਦੇ ਨਾਲੋਂ ਵੱਖਰੇ ਨਜ਼ਰ ਆਉਂਦੇ ਨੇ। ਮਹਾਰਾਜ ਕਹਿੰਦੇ ਇਹਦੇ 'ਚ ਕੀ ਹੈ, ਜੇ ਕੱਪੜੇ ਨਹੀਂ ਪਹਿਨਦਾ ਪ੍ਰੇਮੀਆਂ, ਗਰਮੀਆਂ 'ਚ ਤੈਨੂੰ ਧੁੱਪ ਲੱਗੇਗੀ, ਲੋਹ ਲੱਗੇਗੀ, ਸਰਦੀਆਂ ਦੇ ਅੰਦਰ ਤੈਨੂੰ ਪਾਲਾ ਲੱਗੇਗਾ, ਠੰਡ ਦੇ ਨਾਲ ਜੇ ਜੁੱਤੀ ਨਹੀਂ ਪਾਉਂਦਾ ਤੇਰੇ ਪੈਰ ਠਰਨਗੇ, ਕੰਡੇ ਲੱਗਣਗੇ, ਕੰਕਰ ਪੱਥਰ ਲੱਗਣਗੇ। ਇਹਦੇ ਨਾਲ ਤੇਰੀ ਰੂਹਾਨੀ ਮਹਾਨੀਅਤ ਤਾਂ ਕੋਈ ਨਹੀਂ ਬਣਦੀ। ਰੂਹਾਨੀਅਤ ਤਾਂ ਜਦ ਤੂੰ ਅੰਦਰ ਆਪਣੇ ਪਰਮੇਸ਼ੁਰ ਨੂੰ ਜਦ ਤੱਕ ਨਹੀਂ ਦੇਖਦਾ, ਬਾਹਰੋਂ ਤਾਂ ਕੁਛ ਵੀ ਨਹੀਂ ਮਿਲਣਾ, ਦੇਹੀ ਨੂੰ ਦੁੱਖ ਦਿੰਦਾ ਹੈ ਭੇਖ ਕਰ ਕਰਕੇ, ਇਸ ਤਰ੍ਹਾਂ ਫਰਮਾਨ ਕਰਦੇ ਹਾਂ।
ਦੇਹੀ ਦੁੱਖ ਦੇਵੇ ਉਹ ਕਰਕੇ ਤੂੰ ਭੇਖ ਦਾ ਭਲਾ, ਦੇਹੀ ਦੁੱਖ ਦੇਵੇ ਉਹ ਕਰਕੇ ਤੂੰ ਭੇਖ ਦਾ ਭਲਾ। Thank you.
ਕਰਕੇ ਨੇਚਾ ਹੋ ਗਿਆ ਕਿ ਪਰਮੇਸ਼ੁਰ ਸਾਡੇ ਉੱਤੇ ਇਸ ਭੇਖ ਨਾਲ ਖੁਸ਼ ਹੋ ਜਾਵੇ। ਕਿੰਨੇ ਕੁ ਭੇਖ ਨੇ ਹਿੰਦੁਸਤਾਨ ਦੇ ਅੰਦਰ, ਇੱਕ ਮਹੰਤ ਗਣੇਸ਼ਾ ਸਿੰਘ ਜੀ ਹੋਏ ਨੇ, ਉਹਨਾਂ ਨੇ ਗਿਣਤੀ ਕਰਨ ਤੋਂ ਬਾਅਦ ਇਹ ਲਿਖਿਆ ਵੀ ਮੈਂ ਸਾਰੀ ਗਿਣਤੀ ਤਾਂ ਨਹੀਂ ਕਰ ਸਕਿਆ, ਪਰ ਜਿੰਨੇ ਮੈਂ ਗਿਣੇ ਨੇ ਥਾਂ ਥਾਂ 'ਤੇ ਜਾ ਕੇ ਉਹ 39,200 ਭੇਖ ਹੈ ਇੰਡੀਆ ਦੇ ਅੰਦਰ, 39,200। ਸਾਰੇ ਕਹਿੰਦੇ ਨੇ ਵੀ ਸਾਡਾ ਭੇਖ ਆ, ਧਾਰ ਲਓ ਇਹਦੇ ਨਾਲ ਪਰਮੇਸ਼ੁਰ ਮਿਲ ਜੂ। ਕੋਈ ਕਹਿੰਦਾ ਕੰਨ ਫੜਾ ਲਓ, ਕੋਈ ਕਹਿੰਦਾ ਇਸ ਤਰ੍ਹਾਂ ਦਾ ਤਿਲਕ ਲਵਾ ਲਓ, ਕੋਈ ਕਹਿੰਦਾ ਇਹ ਜੀ ਕੰਠੀ ਪਾ ਲਓ, ਕੋਈ ਕਹਿੰਦਾ ਇਸ ਰੰਗ ਦੇ ਪੀਲੇ ਕੱਪੜੇ ਪਾ ਲਓ, ਕੋਈ ਕਹਿੰਦਾ ਨੀਲੇ ਕੱਪੜੇ ਪਾ ਲਓ, ਕੋਈ ਕਹਿੰਦਾ ਚਿੱਟੇ ਕੱਪੜੇ ਪਾ ਲਓ, ਕੋਈ ਕਹਿੰਦਾ ਰੋਟੀ ਨਹੀਂ ਖਾਣੀ, ਕੋਈ ਕਹਿੰਦਾ ਜੁੱਤੀ ਨਹੀਂ ਪਹਿਨਣੀ, ਕੋਈ ਕਹਿੰਦਾ ਮੰਜੇ 'ਤੇ ਨਹੀਂ ਸੌਣਾ, ਕੋਈ ਕਹਿੰਦਾ ਧਰਤੀ 'ਤੇ ਕੁਛ ਨਹੀਂ ਵਿਛਾਉਣਾ ਧਰਤੀ 'ਤੇ ਰਹਿਣਾ, ਕੋਈ ਕਹਿੰਦਾ ਘਰ 'ਚ ਨਹੀਂ ਰਹਿਣਾ, ਕੋਈ ਕਹਿੰਦਾ ਘਰ ਰਹਿਣਾ, ਕੋਈ ਕਹਿੰਦਾ ਤੀਰਥਾਂ ਦਾ ਦਰਿਆਵਾਂ ਦਾ ਪਾਣੀ ਪੀਣਾ, ਇੱਕ ਭੇਖ ਹੈ ਇੱਥੇ। ਮਹਾਰਾਜ ਕਹਿੰਦੇ ਬੇਅੰਤ ਹੈ, ਕੋਈ ਕਹਿੰਦਾ ਅੰਨ ਨਹੀਂ ਖਾਣਾ, ਫਲਾਣੇ ਸੰਤਾਂ ਨੇ ਤਾਂ ਜੀ 5 ਸਾਲ ਤੋਂ ਅੰਨ ਨੂੰ ਮੂੰਹ ਨਹੀਂ ਮਾਰ ਲਾਇਆ, ਉਹਦਾ ਅੰਨ ਜਲ ਮੁੱਕ ਗਿਆ, ਆਉਣਾ ਪ੍ਰੇਮੀ ਉਹਦੇ 'ਚ ਵਡੱਤਣ ਕਾਹਦੀ ਹੈ।